ਮਿੱਠੇ ਮੱਖ ਮੋਆ ਕਿਉਂ ਲਏ ਉਡਾਰੀ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਇੰਨੇ ਮਹਾਂਪੁਰਖ ਮਨੁੱਖ ਨੂੰ ਉਪਦੇਸ਼ ਦਿੰਦੇ ਹਨ, ਇਹ ਕਿਉਂ ਨਹੀਂ ਮਾੜੇ ਕੰਮ ਛੱਡਦਾ, ਕਿਉਂ ਨਹੀਂ ਰੱਬ ਦਾ ਭਜਨ ਕਰਦਾ? ਤਾਂ ਸਤਿਗੁਰੂ ਇਹਦਾ ਅੱਗੇ ਜਵਾਬ ਦਿੰਦੇ ਹਨ, ਮਿੱਠੇ ਮੱਖ ਮੋਆ ਕਿਉਂ ਲਏ ਉਡਾਰੀ। ਜਿਵੇਂ ਮੱਖ, ਇੱਕ ਮੱਖੀ ਹੁੰਦੀ, ਇੱਕ ਮੱਖ ਜਿਹੜਾ ਮੱਖੀਆਂ ਦਾ ਨਰ ਹੁੰਦਾ, ਨਰ ਤੇ ਮਾਦਾ ਦੋ ਕਿਸਮ ਦੇ ਆ ਨਾ ਜੀਵ। ਮਿੱਠਾ ਮੱਖ ਮੋਆ, ਹਜ਼ੂਰ ਕਹਿੰਦੇ ਨੇ ਜਿਹੜਾ ਮੱਖ, ਜਿਹੜਾ ਮੱਖੀਆਂ ਦਾ ਨਰ ਹੈ, ਉਹ ਮਿੱਠੇ ਉੱਤੇ, ਮਿੱਠੇ ਗੁੜ ਉੱਤੇ ਜਾਂ ਮਿੱਠੇ ਸ਼ਹਿਦ ਉੱਤੇ ਹੀ ਮਰ ਗਿਆ। ਜਿਵੇਂ ਤੁਸੀਂ ਵੇਖਦੇ ਹੋ ਬਰਸਾਤ ਰੁੱਤ ਵਿੱਚ ਗੁੜ ਪਿਘਲ ਜਾਂਦਾ ਹੈ, ਉਸ ਗਿੱਲੀ ਗੁੜ ਦੀ ਰੋੜੀ 'ਤੇ ਆ ਕੇ ਜਦੋਂ ਕੋਈ ਮੱਖੀ ਜਾਂ ਮੱਖ ਬੈਠਦਾ ਹੈ, ਪਹਿਲਾਂ ਉਸਦੇ ਪੈਰ ਉੱਥੇ ਚਿਪਕ ਜਾਂਦੇ ਨੇ, ਅਤੇ ਜਦੋਂ ਫਿਰ ਉਹ ਆਪਣੀ ਜ਼ੁਬਾਨ ਦੇ ਨਾਲ ਉਸਨੂੰ ਚੱਟਣਾ ਸ਼ੁਰੂ ਕਰ ਦਿੰਦਾ ਹੈ, ਹੌਲੀ ਹੌਲੀ ਖੰਭ ਵੀ ਉਹਦੇ ਉਸੇ ਹੀ ਗੁੜ ਦੀ ਰੋੜੀ ਦੀ ਲੇਟੀ 'ਤੇ ਚਿਪਕ ਜਾਂਦੇ ਨੇ ਅਤੇ ਉੱਥੇ ਮਰ ਜਾਂਦਾ। ਇਹੀ ਹਾਲਤ ਇਸ ਮਨੁੱਖ ਦੀ ਹੈ। ਮਿੱਠਾ ਮੱਖ ਮੋਆ, ਜਿਵੇਂ ਮੱਖੀ ਦਾ ਨਰ ਮੱਖ ਉਹ ਮਿੱਠੇ ਉੱਤੇ ਮਰ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਇਹ ਵਿਸ਼ਿਆਂ ਦਾ ਸੁੱਖ ਹੈ, ਇਹ ਵੀ ਗਿੱਲੀ ਗੁੜ ਦੀ ਰੋੜੀ ਵਾਂਗ ਹੈ। ਮਾਇਆ ਦਾ ਸੁੱਖ, ਇਹ ਵੀ ਮਿੱਠਾ ਸ਼ਹਿਦ ਵਾਂਗ ਹੈ। ਬਸ ਇਹ ਜੀਵ ਮਾਇਆ ਦੇ ਸੁੱਖਾਂ ਲਈ, ਵਿਸ਼ਿਆਂ ਦੇ ਸੁੱਖਾਂ ਲਈ ਉੱਥੇ ਹੀ ਮਰ ਜਾਂਦਾ ਹੈ। ਕਿਉਂ ਲਏ ਉਡਾਰੀ, ਦੱਸੋ ਇਹ ਕਿਵੇਂ ਹੁਣ ਉਡਾਰੀ ਲਵੇ? ਇਸ ਦੇ ਪੈਰ ਵੀ ਉੱਥੇ ਖੁੱਭ ਜਾਂਦੇ ਨੇ, ਉਹਦੇ ਖੰਭ ਵੀ ਉੱਥੇ ਹੀ ਚਿਪਕ ਜਾਂਦੇ ਨੇ, ਦੱਸੋ ਫਿਰ ਉਹ ਮੱਖ ਕਿਵੇਂ ਉਡਾਰੀ ਲਵੇ? ਇਸੇ ਤਰ੍ਹਾਂ ਜਦੋਂ ਮਨੁੱਖ ਪਹਿਲਾਂ ਪਹਿਲਾਂ ਵਿਸ਼ਿਆਂ ਦੇ, ਮਾਇਆ ਦੇ ਸੁੱਖਾਂ ਦੇ ਵਿੱਚ ਗਲਤਾਨ ਹੁੰਦਾ ਹੈ, ਪਹਿਲਾਂ ਤੇ ਸਰੀਰ ਕਰਕੇ ਉਹਨਾਂ ਦੇ ਵਿੱਚ ਖਚਤ ਹੁੰਦਾ ਹੈ, ਫਿਰ ਉਹਦੇ ਮਨ ਦੇ ਸੰਕਲਪ ਵਿਕਲਪ ਰੂਪੀ ਖੰਭ ਵੀ ਉੱਥੇ ਹੀ ਖਚਤ ਹੋ ਜਾਂਦੇ ਨੇ, ਫਿਰ ਛੱਡ ਨਹੀਂ ਸਕਦਾ। ਮਿੱਠਾ ਮੱਖ ਮੋਆ, ਜਿਵੇਂ ਉਹ ਨਰ ਮੱਖ ਮਿੱਠੇ ਰਸ ਉੱਤੇ, ਮਿੱਠੇ ਗੁੜ ਉੱਤੇ, ਮਿੱਠੇ ਸ਼ਹਿਦ ਉੱਤੇ ਮਰ ਜਾਂਦਾ ਹੈ, ਉਹਦੇ ਪੈਰ ਵੀ, ਉਹਦੇ ਖੰਭ ਵੀ ਉੱਥੇ ਚਿਪਕ ਜਾਂਦੇ ਨੇ, ਫਿਰ ਉਹ ਦੱਸੋ ਕਿਵੇਂ ਉਡਾਰੀ ਲਵੇ? ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ। ਉਹ ਵਿਸ਼ੇ ਸੁੱਖ ਦੇ ਉੱਪਰ, ਮਾਇਆ ਦੇ ਸੁੱਖਾਂ ਦੇ ਉੱਪਰ ਆਪਣਾ ਤਨ ਵੀ, ਮਨ ਵੀ, ਸਭ ਕੁਛ ਕੁਰਬਾਨ ਕਰ ਦਿੰਦਾ ਹੈ, ਦੱਸੋ ਹੁਣ ਉਹ ਕਿਵੇਂ ਉਡਾਰੀ ਲਵੇ? ਹਸਤੀ ਗਰਤ ਪਿਆ ਕਿਉਂ ਤਰੀਏ ਤਾਰੇ। ਲੋ ਹਜ਼ੂਰ ਦੂਜੀ ਉਦਾਹਰਣ ਦਿੰਦੇ ਨੇ ਵੀ ਜਿਵੇਂ ਹਾਥੀ ਗਰਤ ਪਿਆ, ਗਰਤ ਕਹਿੰਦੇ ਨੇ ਟੋਏ ਨੂੰ, ਜਿਵੇਂ ਹਾਥੀ ਕਿਸੇ ਟੋਏ ਵਿੱਚ ਡਿੱਗ ਪਵੇ, ਕਿਉਂ ਤਰੀਆ ਤਾਰੀ, ਬਈ ਉਹ ਕਿਵੇਂ ਤਾਰੀ ਮਾਰ ਕੇ ਤਰ ਸਕਦਾ? ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸ਼ਿਕਾਰੀ ਲੋਕ ਸਾਨੂੰ ਜੰਗਲੀ ਹਾਥੀਆਂ ਨੂੰ ਪਕੜਨ ਵਾਸਤੇ ਇੱਕ ਨਕਲੀ ਹਥਨੀ ਦਾ ਕਲਬੂਤ ਬਣਾ ਲੈਂਦੇ ਅਤੇ ਇੱਕ ਟੋਆ ਪੁੱਟ ਕੇ ਉਹਦੇ ਉੱਤੇ ਕੱਖ ਕਾਨਿਆਂ ਦੀ ਇੱਕ ਪੋਲੀ ਜੀ ਛੱਤ ਪਾ ਕੇ ਉਹਦੇ ਉੱਤੇ ਨਕਲੀ ਹਥਨੀ ਦਾ ਕਲਬੂਤ ਖੜਾ ਕਰ ਦਿੰਦੇ। ਹਾਥੀ ਜਿਹੜਾ ਕਾਮ ਦੇ ਮਦ ਵਿੱਚ ਮਸਤ ਹੋਇਆ, ਉਸ ਨਕਲੇ ਹਥਨੀ ਵੱਲ ਆਉਣ ਦੀ ਕੋਸ਼ਿਸ਼ ਕਰਦਾ ਅਤੇ ਫਿਰ ਉਹ ਟੋਏ ਵਿੱਚ ਆ ਕੇ ਡਿੱਗ ਪੈਂਦਾ ਅਤੇ ਫਿਰ ਉਸ ਹਾਥੀ ਨੂੰ ਕਈ ਦਿਨ ਟੋਏ ਦੇ ਵਿੱਚ ਰੱਖਦੇ ਅਤੇ ਮਹਾਵਤ ਉੱਥੇ ਟੋਏ ਵਿੱਚ ਹਾਥੀ ਨੂੰ ਸੁੱਟ ਕੇ ਅਤੇ ਫਿਰ ਉਹਦੀਆਂ ਅੱਖਾਂ ਦੇ ਵਿੱਚ ਨੀਲਾ ਥੋਥਾ ਪਾ ਦਿੰਦੇ, ਉਹਨੂੰ ਖੁਰਾਕ ਵੀ ਬਹੁਤ ਘੱਟ ਦਿੰਦੇ ਅਤੇ ਜਦੋਂ ਹਾਥੀ ਕਮਜ਼ੋਰ ਹੋ ਜਾਂਦਾ ਫਿਰ ਉਹਨਾਂ ਦੀ ਈਨ ਮੰਨ ਲੈਂਦਾ, ਫਿਰ ਜਿਵੇਂ ਉਸਨੂੰ ਉਹ ਗੱਲ ਸਿਖਾਉਂਦੀ ਉਸੇ ਤਰ੍ਹਾਂ ਉਹ ਕਰਨੀ ਸ਼ੁਰੂ ਕਰ ਦਿੰਦਾ। ਅਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਹੁਣ ਹਾਥੀ ਸਾਡੇ ਵੱਸ ਹੋ ਗਿਆ, ਫਿਰ ਉਸਨੂੰ ਬਾਹਰ ਕੱਢ ਲੈਂਦੇ। ਹਜ਼ੂਰ ਕਹਿੰਦੇ ਨੇ ਹਸਤੀ ਗਰਤ ਪਿਆ, ਇਸੇ ਤਰ੍ਹਾਂ ਇਹ ਜਿਹੜਾ ਜੀਵ ਹਾਥੀ ਵਾਂਗੂ ਮੋਹ ਮਾਇਆ ਦੇ ਟੋਏ ਵਿੱਚ ਡਿੱਗਿਆ ਪਿਆ ਹੈ, ਇਹ ਹੁਣ ਉਸ ਮਾਇਆ ਰੂਪੀ ਸ਼ਿਕਾਰੀ ਦੇ ਵੱਸ ਪੈ ਗਿਆ ਹੈ। ਕਿਉਂ ਤਰੀਆ ਤਾਰੀ, ਹੁਣ ਇਹ ਤਾਰੀ ਮਾਰ ਕੇ ਕਿਵੇਂ ਤਰ ਸਕਦਾ, ਨਹੀਂ ਤਰ ਸਕਦਾ। ਤਰਨ ਦੁਹੇਲਾ ਪਿਆ ਖਿਨ ਮਹਿ, ਖਸਮ ਚੇਤਨਾ ਆਇਓ। ਲੋ ਹਜ਼ੂਰ ਕਹਿੰਦੇ ਨੇ ਵੀ ਜਦੋਂ ਅੰਨ ਦਾ ਸਮਾਂ ਆਇਆ ਨਾ, ਤਰਨ ਦੁਹੇਲਾ ਪਿਆ ਖਿਨ ਮਹਿ, ਇਹ ਸੰਸਾਰ ਸਮੁੰਦਰ ਤੋਂ ਤਰਨਾ ਬਹੁਤ ਔਖਾ ਹੋ ਗਿਆ। ਇੱਕ ਖਿੰਦੇ ਵਿੱਚ ਹੀ ਖਸਮ ਚਿੱਤ ਨਾ ਆਇਓ, ਉਹ ਖਸਮ ਚੇਤੇ ਹੀ ਨਹੀਂ ਆਇਆ। ਭਾਵ ਜਿਹਨੂੰ ਇੱਕ ਖਿੰਨ ਮਾਤਰ ਵੀ, ਇੱਕ ਅੱਧਾ ਮਿੰਟ ਸੈਕਿੰਟ ਵੀ ਜਿਸਨੂੰ ਵਾਹਿਗੁਰੂ ਚੇਤੇ ਨਹੀਂ ਆਇਆ ਨਾ, ਤੇ ਫਿਰ ਉਹਦੇ ਲਈ ਸੰਸਾਰ ਸਮੁੰਦਰ ਤਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ। ਜਿਵੇਂ ਉਹ ਮੱਖ ਨੂੰ ਮਿੱਠੇ ਨੂੰ ਛੱਡ ਕੇ ਉੱਡਣਾ ਔਖਾ ਹੁੰਦਾ ਹੈ, ਹਾਥੀ ਟੋਏ ਵੇ ਡਿੱਗਿਆ ਹੋਵੇ ਉਹਨੂੰ ਆਪਣੇ ਆਪ ਬਾਹਰ ਨਿਕਲਣਾ ਔਖਾ ਹੁੰਦਾ ਹੈ, ਇਸੇ ਤਰ੍ਹਾਂ ਜਿਸ ਮਨੁੱਖ ਨੂੰ ਇੱਕ ਖਿੰਨ ਮਾਤਰ ਵੀ, ਇੱਕ ਖਿੰਨ ਅੰਦਰ ਵੀ ਕਦੇ ਵਾਹਿਗੁਰੂ ਚੇਤੇ ਨਹੀਂ ਆਇਆ, ਉਹਨੂੰ ਵੀ ਸੰਸਾਰ ਸਮੁੰਦਰ ਤਰਨਾ ਬਹੁਤ ਔਖਾ ਹੋ ਜਾਂਦਾ ਹੈ। ਦੁੱਖਾਂ ਸਜਾਈ ਗਣਤ ਨਾਹੀਂ ਕੀਆ ਆਪਣਾ ਪਾਇਓ। ਵੇਖ ਲਓ ਇਸ ਮਨੁੱਖ ਨੂੰ ਇੰਨੇ ਦੁੱਖ ਤੇ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ ਆਪਣੇ ਕੀਤੇ ਪਾਪ ਰੂਪ ਕਰਮਾਂ ਦੇ ਅਨੁਸਾਰ, ਗਣਤ ਨਾਹੀਂ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਕੀ ਆ ਆਪਣਾ ਪਾਇਓ, ਕਿਉਂਕਿ ਮਨੁੱਖ ਨੇ ਜੋ ਕੰਮ ਕੀਤਾ ਸੀ ਉਸ ਆਪਣੇ ਕੀਤੇ ਕਰਮ ਦਾ ਫਲ ਹੀ ਤੇ ਪ੍ਰਾਪਤ ਕੀਤਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਜਿਹੜੇ ਲੋਕ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਕਿਹੜੇ ਕਿਹੜੇ ਦੁੱਖ ਤੇ ਸਜਾਵਾਂ ਮਿਲਦੀਆਂ ਨੇ। ਵੇਖ ਕਪਾਹੈ ਜੇ ਥੀ ਹੈ, ਜੇ ਸਿਰ ਥੀਆ ਤਿਲਾਹ, ਕਮਾਦੈ ਅਰ ਕਾਗਦੈ ਕੁੰਨੇ ਕੋਏ ਲਿਆ ਹੈ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਨਾਹ। ਕਪਾਹ ਨੂੰ ਕਿਵੇਂ ਵੇਲਣਿਆਂ ਵਿੱਚ ਪੀੜਿਆ ਜਾਂਦਾ ਹੈ, ਇੱਕ ਸਜ਼ਾ ਇਹ ਪਾਪੀਆਂ ਨੂੰ ਮਿਲਦੀ ਹੈ। ਦੂਸਰੇ ਨੰਬਰ 'ਤੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਜੇ ਸਿਰ ਥੀਆ ਤਿਲਾਹ, ਤਿਲਾਂ ਨੂੰ ਵੀ ਕਹਾਣੀ ਵਿੱਚ ਪੀੜਿਆ ਜਾਂਦਾ ਹੈ, ਇਹ ਵੀ ਇੱਕ ਸਜ਼ਾ ਪਾਪੀਆਂ ਨੂੰ ਮਿਲਦੀ ਹੈ ਜਿਹੜੇ ਮਾੜੇ ਅਮਲ ਮਾੜੇ ਕਰਮ ਕਰਦੇ ਨੇ। ਜਿਵੇਂ ਕਮਾਦ ਨੂੰ ਕਲਾੜੀ ਵਿੱਚ ਪੀੜਿਆ ਜਾਂਦਾ ਹੈ, ਇਹ ਵੀ ਪਾਪੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਅਤੇ ਕਾਗਜ਼ ਨੂੰ ਬਣਾਉਣ ਵੇਲੇ ਕਿਵੇਂ ਉਹਨਾਂ ਨੂੰ ਪ੍ਰੈਸ ਕੀਤਾ ਜਾਂਦਾ ਹੈ, ਮਸ਼ੀਨਾਂ ਦੇ ਵਿੱਚੋਂ ਦੀ ਕਿਵੇਂ ਉਹਨਾਂ ਨੂੰ ਲੰਘਾਇਆ ਜਾਂਦਾ ਹੈ, ਅਤੇ ਉਹ ਵੀ ਇੱਕ ਸਜ਼ਾ ਪਾਪੀਆਂ ਨੂੰ ਦਿੱਤੀ ਜਾਂਦੀ ਹੈ। ਕੁੰਨੇ ਕੋਏ ਲਿਆ ਹੈ, ਵੀ ਜਿਵੇਂ ਕੋਲਿਆਂ ਨੂੰ ਭੱਠ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਹੈ, ਇਹ ਵੀ ਇੱਕ ਪਾਪੀਆਂ ਨੂੰ ਸਜ਼ਾ ਦਿੱਤੀ ਜਾਂਦੀ। ਇਹ ਕੁਛ ਉਹਨਾਂ ਸਜ਼ਾਵਾਂ ਦਾ ਜ਼ਿਕਰ ਹੈ ਜੋ ਇੱਥੇ ਸਤਿਗੁਰੂ ਮਹਾਰਾਜ ਨੇ ਹਿੰਟ ਦਿੱਤਾ ਹੈ। ਦੁੱਖਾਂ ਸਜਾਈ ਗਣਤ ਨਹੀਂ ਕੀਤਾ ਕੀਆ ਆਪਣਾ ਪਾਇਓ, ਉਹਨਾਂ ਪਾਪੀਆਂ ਨੇ ਆਪਣੇ ਕੀਤੇ ਦਾ ਫਲ ਭੋਗਿਆ, ਇੰਨੇ ਦੁੱਖ ਤੇ ਸਜਾਵਾਂ ਸਹਾਰੀਆਂ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁੱਜਾ ਕਮਾਣਾ ਪ੍ਰਗਟ ਹੋਆ, ਈਤ ਉਤਹ ਖੁਆਰੀ। ਲੋ ਸਤਿਗੁਰੂ ਇੱਕ ਹੋਰ ਸਾਨੂੰ ਗੱਲ ਯਾਦ ਕਰਵਾਉਂਦੇ ਨੇ, ਅਸੀਂ ਕਈ ਵਾਰੀ ਗੁਪਤ ਕੰਮ ਵੀ ਕਰਦੇ ਹਾਂ। ਕੁਦਰਤੀ ਮਨੁੱਖ ਦਾ ਸੁਭਾਵ ਹੈ, ਜੇ ਤੇ ਇਹਨੇ ਕੋਈ ਚੰਗਾ ਕੰਮ ਕਰਨਾ ਹੋਵੇ ਤੇ ਉਹਦੀ ਬਹੁਤ ਦੁਹਾਈ ਦਿੰਦਾ, ਇਸ਼ਤਿਹਾਰ ਵੀ ਕਢਾਉਂਦਾ, ਅਨਾਊਂਸਮੈਂਟਾਂ ਵੀ ਕਰਵਾਉਂਦਾ, ਮੈਂ ਆਹ ਕਰਨ ਲੱਗਿਆ, ਮੈਂ ਉਹ ਕਰਨ ਲੱਗਿਆ। ਪਰ ਜਦੋਂ ਕੋਈ ਮਾੜਾ ਕਰਨਾ ਹੈ, ਚੋਰੀ ਕਰਨੀ ਹੈ, ਯਾਰੀ ਕਰਨੀ ਹੈ, ਵਿਭਚਾਰ ਕਰਨਾ, ਉਸ ਵੇਲੇ ਕਿਸੇ ਨੂੰ ਨਹੀਂ ਦੱਸਦਾ। ਹਮੇਸ਼ਾ ਪਾਪ ਕਰਨ ਲਈ ਮਨੁੱਖ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ। ਚੰਗਾ ਕੰਮ ਕਰਨ ਵੇਲੇ ਆਦਮੀ ਦੁਨੀਆਂ ਵਿੱਚ ਪ੍ਰਸਿੱਧੀ ਚਾਹੁੰਦਾ ਹੈ, ਅਤੇ ਮਾੜਾ ਕਰਨ ਵੇਲੇ ਆਪਣੇ ਆਪ ਨੂੰ ਲੁਕਾਉਂਦਾ ਹੈ, ਇਹ ਮਨੁੱਖ ਦਾ ਸੁਭਾਵ ਹੈ। ਪਰ ਸਤਿਗੁਰੂ ਕਹਿੰਦੇ ਨੇ, ਇੱਕ ਗੱਲ ਯਾਦ ਰੱਖੋ, ਗੁੱਜਾ ਕਮਾਣਾ ਪ੍ਰਗਟ ਹੋਆ। ਜੋ ਅਸੀਂ ਗੁਪਤ ਵੀ ਕੰਮ ਕੀਤਾ ਹੁੰਦਾ ਨਾ, ਕੋਈ ਦੁਨੀਆਂ ਦੀਆਂ ਅੱਖਾਂ ਤੋਂ ਓਹਲੇ ਵੀ ਕੋਈ ਨਾ ਕੋਈ ਮਾੜਾ ਕੰਮ, ਖੋਟਾ ਕੰਮ ਕੀਤਾ ਹੁੰਦਾ, ਕੋਈ ਚੋਰੀ ਯਾਰੀ ਵਿਕਾਰ ਵਿਭਜਾਰ ਕੀਤਾ ਹੁੰਦਾ, ਆਖਰ ਉਹ ਵੀ ਪ੍ਰਗਟ ਹੋ ਜਾਂਦਾ। ਈਤ ਉਤਹ ਖੁਆਰੀ, ਫਿਰ ਲੋਕ ਤੇ ਪ੍ਰਲੋਕ ਦੇ ਵਿੱਚ ਮਨੁੱਖ ਦੀ ਖੁਆਰੀ ਹੁੰਦੀ ਹੈ, ਕਿਉਂਕਿ ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ। ਅਸੀਂ ਕੋਈ ਵੀ ਧਰਤੀ ਵਿੱਚ ਬੀਜ ਬੀਜੀਏ, ਭਾਵੇਂ ਉਹ ਸਾਨੂੰ ਪਹਿਲਾਂ ਨਹੀਂ ਦਿਸਦਾ, ਪਰ ਜਦੋਂ ਸਮਾਂ ਆਉਂਦਾ ਹੈ, ਰੁੱਤ ਆਉਂਦੀ ਹੈ, ਫਿਰ ਉਹ ਬੀਜ ਆਪਣੇ ਆਪ ਹੀ ਉੱਗਦਾ, ਫਿਰ ਪਤਾ ਲੱਗ ਜਾਂਦਾ ਵੀ ਹੁਣ ਆ ਮੀਂਹ ਪਿਆ ਸੀ, ਕਿੰਨਾ ਝਾੜ ਫੂਸ ਉੱਗਿਆ, ਪਹਿਲਾਂ ਥੋੜ੍ਹਾ ਪਤਾ ਲੱਗਦਾ। ਇਸੇ ਤਰ੍ਹਾਂ ਜਿਹੜੇ ਅਸੀਂ ਗੁੱਝੇ ਪਾਪ ਕੀਤੇ ਨੇ ਨਾ, ਆਖਰ ਉਹ ਵੀ ਆਉਂਦੇ ਸਮੇਂ ਪ੍ਰਗਟ ਹੁੰਦੇ ਨੇ। ਭਗਤ ਕਬੀਰ ਜੀ ਨੇ ਵੀ ਇਹਦੇ ਉੱਤੇ ਬੜੀ ਸੁੰਦਰ ਗਵਾਹੀ ਦਿੱਤੀ ਹੈ। ਉਹ ਲਿਖਦੇ ਨੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਾ ਪੁੱਛੈ ਧਰਮ ਰਾਏ। ਅਸੀਂ ਜਿੰਨੇ ਵੀ ਗੁਪਤ ਪਾਪ ਕੀਤੇ ਹੁੰਦੇ ਨੇ, ਉਹ ਵੀ ਧਰਮ ਰਾਜ ਦੇ ਸਾਹਮਣੇ ਨੰਗੇ ਚਿੱਟੇ ਹੋ ਜਾਂਦੇ ਨੇ, ਅਤੇ ਫਿਰ ਉਹਨਾਂ ਦੀ ਸਜ਼ਾ ਵੀ ਸਾਨੂੰ ਭੁਗਤਣੀ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜਾ ਅਸੀਂ ਗੁੱਝਾ ਵੀ ਕੰਮ ਕੀਤਾ ਸੀ ਉਹ ਵੀ ਪ੍ਰਗਟ ਹੋ ਗਿਆ, ਈਤ ਉਤਹ ਖੁਆਰੀ ਤੇ ਜਿਸਦਾ ਸਦਕਾ ਲੋਕ ਤੇ ਪ੍ਰਲੋਕ ਵਿੱਚ ਸਾਡੀ ਖੁਆਰੀ ਹੋਈ। ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਇਹ ਮਨਮੁਖ ਹੰਕਾਰੀ ਪੁਰਸ਼ ਸੀ ਵੀ ਸਤਿਗੁਰੂ ਤੋਂ ਬਿਨਾਂ ਇਹ ਲੁੱਟਿਆ ਗਿਆ। ਇੱਥੇ ਵਿਕਾਰਾਂ ਨੇ ਲੁੱਟ ਲਿਆ ਤੇ ਅੱਗੇ ਜਮਾਂ ਨੇ ਲੁੱਟ ਲਿਆ। ਇਉਂ ਜਿਹੜਾ ਹੰਕਾਰੀ ਮਨਮੁਖ ਸਤਿਗੁਰੂ ਤੋਂ ਬਿਨਾਂ ਸੀ, ਨਗੂਰਾ ਸੀ, ਉਹਨੂੰ ਇਉਂ ਬਈ ਜਮਾਂ ਨੇ ਤੇ ਵਿਕਾਰਾਂ ਨੇ ਲੁੱਟ ਲਿਆ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਵਾਹਿਗੁਰੂ ਦੇ ਦਾਸ ਸੇਵਕ ਨੇ ਉਹ ਜਿਉਂਦੇ ਨੇ। ਕਿਸ ਤਰ੍ਹਾਂ ਜਿਉਂਦੇ ਨੇ? ਲਗ ਪ੍ਰਭ ਕੀ ਚਰਨੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਲੱਗ ਕੇ, ਉਸ ਵਾਹਿਗੁਰੂ ਦੇ ਚਰਨਾਂ ਦੀ ਓਟ ਲੈ ਕੇ ਵਾਹਿਗੁਰੂ ਦੇ ਦਾਸ ਹਮੇਸ਼ਾ ਲਈ ਜਿਉਂਦੇ ਹਨ। ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਫਿਰ ਆਪਣੇ ਗਲ ਦੇ ਨਾਲ ਲਾ ਲਿਆ, ਅਭੇਦ ਨਿਸ਼ਚੈ ਰੂਪੀ ਕੰਠ ਦੇ ਨਾਲ ਲਾ ਲਿਆ। ਤਿਸ ਠਾਕੁਰ ਸਰਨੀ, ਜਿਹੜੇ ਉਸ ਮਾਲਕ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਸਨ। ਬਾਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਲੋ ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਲ ਵੀ, ਬੁੱਧੀ ਵੀ, ਗਿਆਨ ਵੀ, ਧਿਆਨ ਵੀ, ਸਾਰਾ ਕੁਛ ਹੀ ਬਖਸ਼ਿਸ਼ ਕਰ ਦਿੱਤਾ। ਇੱਥੋਂ ਤੱਕ ਆਪ ਨਾਮ ਜਪਾਇਆ ਤੇ ਵਾਹਿਗੁਰੂ ਨੇ ਮਿਹਰ ਕਰਕੇ ਉਹਨਾਂ ਦੇ ਕੋਲੋਂ ਆਪ ਹੀ ਨਾਮ ਜਪਾਇਆ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਦੇ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਦੀ ਓਟ ਲਈ ਰੱਖਦੇ ਨੇ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਇਸੇ ਲਈ ਉਹ ਵਾਹਿਗੁਰੂ ਆਪਣੀ ਬਲ, ਬੁੱਧੀ, ਗਿਆਨ, ਧਿਆਨ ਸਭ ਕੁਝ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ ਤੇ ਆਪਣਾ ਨਾਮ ਵੀ ਆਪ ਹੀ ਜਪਾਉਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਸਾਡੇ ਘਰਾਂ ਦੇ ਵਿੱਚ ਨੰਨੇ ਮੁੰਨੇ ਬਾਲ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਬੋਲਣਾ ਵੀ ਸਿਖਾਉਂਦੇ ਹਾਂ, ਪੜ੍ਹਨਾ ਵੀ ਸਿਖਾਉਂਦੇ ਹਾਂ, ਹੋਰ ਚੰਗੀ ਸਿੱਖਿਆ, ਚੰਗੀ ਮਤ ਵੀ ਦਿੰਦੇ ਹਾਂ ਤੇ ਫਿਰ ਉਹਨਾਂ ਨੂੰ ਜਿਹੜੇ ਧਾਰਮਿਕ ਖਿਆਲਾਂ ਦੇ ਲੋਕ ਨੇ ਉਹਨਾਂ ਨੂੰ ਪਾਠ ਕਰਨਾ ਵੀ ਸਿਖਾਉਂਦੇ ਨੇ। ਕੋਈ ਪਹਿਲੀ ਪੌੜੀ ਸਿਖਾਉਂਦਾ ਹੈ, ਕੋਈ ਹੋਰ ਸ਼ਬਦ ਦਾ ਪਾਠ ਸਿਖਾਉਂਦਾ ਹੈ, ਕੋਈ ਗੁਰੂਆਂ ਦੇ ਨਾਂ ਯਾਦ ਕਰਵਾਉਂਦਾ ਹੈ, ਕੋਈ ਪੰਜ ਪਿਆਰਿਆਂ ਦੇ ਨਾਮ ਯਾਦ ਕਰਵਾਉਂਦਾ ਹੈ। ਅਸੀਂ ਸਭ ਕੁਝ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਸਾਰੇ ਚੰਗੇ ਗੁਣ, ਬਲ, ਬੁੱਧੀ, ਗਿਆਨ, ਧਿਆਨ ਸਭ ਕੁਝ ਦੇ ਦਿੰਦਾ ਹੈ ਤੇ ਆਪਣਾ ਨਾਮ ਵੀ ਆਪ ਹੀ ਉਹਨਾਂ ਦੇ ਕੋਲੋਂ ਜਪਾਉਂਦਾ ਹੈ। ਸਾਧ ਸੰਗਤ ਆਪ ਹੋਆ ਆਪ ਜਗਤ ਰਾਇਆ। ਲੋ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਦੇ ਵਿੱਚ ਵਾਹਿਗੁਰੂ ਆਪ ਹੀ ਉਹਨਾਂ ਗੁਰਮੁਖਾਂ ਦੇ ਸਾਹਮਣੇ ਪ੍ਰਗਟ ਹੋ ਗਿਆ। ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਸਾਧ ਸੰਗਤ ਵਿੱਚ ਬੈਠਿਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ, ਆਪ ਜਗਤ ਰਾਇਆ, ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਜਗਤ ਤੋਂ, ਭਵ ਸਾਗਰ ਤੋਂ ਪਾਰ ਕਰ ਦਿੱਤਾ। ਰਾਖ ਲੀਏ ਰੱਖਣ ਹਾਰੈ ਸਦਾ ਨਿਰਮਲ ਕਰਨੀ। ਹਜ਼ੂਰ ਕਹਿੰਦੇ ਨੇ ਰੱਖਣ ਵਾਲੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਪਿਆਰਿਆਂ ਨੂੰ, ਉਹਨਾਂ ਸੰਤਾਂ, ਭਗਤਾਂ, ਗੁਰਸਿੱਖਾਂ ਨੂੰ ਆਪ ਹੀ ਰੱਖ ਲਿਆ ਹੈ ਸਦਾ ਨਿਰਮਲ ਕਰਨੀ, ਜਿਨ੍ਹਾਂ ਦੀ ਹਮੇਸ਼ਾ ਲਈ ਨਿਰਮਲ ਕਰਨੀ ਸੀ, ਭਾਵ ਜਿਹੜੇ ਪਰਉਪਕਾਰ ਦੇ ਕੰਮ ਕਰਦੇ ਸਨ, ਗੁਰਮਤ ਅਨੁਸਾਰ ਰਹਿਣੀ, ਬਹਿਣੀ, ਕਹਿਣੀ, ਸਹਿਣੀ ਧਾਰਨ ਕਰਕੇ ਜਿਉਂਦੇ ਸਨ, ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀ ਆਪ ਰੱਖਿਆ ਕੀਤੀ। ਨਾਨਕ ਨਰਕ ਨਾ ਜਾਏ ਕਬਹੂੰ, ਹਰ ਸੰਤ ਹਰ ਕੀ ਸਰਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਇਸੇ ਲਈ ਉਹ ਕਦੇ ਵੀ ਨਰਕ ਦੇ ਵਿੱਚ ਨਹੀਂ ਜਾਂਦੇ। ਜਿਵੇਂ ਪਿੱਛੇ ਆਖਿਆ ਸੀ ਨਾ ਵੀ ਜਿਹੜੇ ਪਾਪੀ ਲੋਕ ਨੇ ਫਿਰ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ, ਲੈ ਚੱਲੇ ਕੱਤ ਗਲਾਵੇ ਆ, ਪਰ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਨੇ ਮਹਾਂਪੁਰਖ ਉਹ ਕਦੇ ਵੀ ਨਰਕਾਂ ਵਿੱਚ ਨਹੀਂ ਜਾਂਦੇ, ਨਾ ਹੀ ਉਹਨਾਂ ਦੇ ਨੇੜੇ ਜਮਦੂਤ ਆ ਸਕਦੇ ਨੇ। ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰੱਖ ਹੈ ਦੇਕਰ ਹੱਥ, ਐਸੀ ਉਹਨਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ। ਆਸਾ ਮਹੱਲਾ ਪੰਜਵਾਂ, ਵੰਝ ਮੇਰੇ ਆਲਸਾ, ਹਰ ਪਾਸ ਬੇਨੰਤੀ। ਹੁਣ ਅਗਲੇ ਸ਼ੰਤ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੱਲ ਦੀ ਕਥਾ ਦੇ ਵਿੱਚ ਆਪ ਸੰਗਤਾਂ ਨੇ ਸੁਣਿਆ ਸੀ, ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤਾ ਵੀ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਕਦੇ ਵੀ ਸਾਨੂੰ ਆਲਸ ਨਹੀਂ ਕਰਨੀ ਚਾਹੀਦੀ। ਨਾਮ ਜਪਤ ਗੋਬਿੰਦ ਨਹਿ ਅਲਸਾਈਏ। ਆਲਸ ਇੱਕ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਜੋ ਸਾਨੂੰ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੰਦਾ। ਕਈ ਮਨੁੱਖ ਐਸੇ ਨੇ, ਉਹਨਾਂ ਦੀਆਂ ਐਸੀਆਂ ਸਾਖੀਆਂ ਵੀ, ਉਦਾਹਰਣਾਂ ਵੀ ਬਣੀਆਂ ਹੋਈਆਂ ਨੇ। ਕੋਈ ਆਦਮੀ ਬੇਰੀ ਹੇਠਾਂ ਮੰਜਾ ਡਾਹ ਕੇ ਸੁੱਤਾ ਪਿਆ ਸੀ, ਬੇਰੀ ਤੋਂ ਬੇਰ ਪੱਕਿਆ ਹੋਇਆ ਉਹਦੀ ਛਾਤੀ 'ਤੇ ਆ ਕੇ ਡਿੱਗਿਆ ਅਤੇ ਉਹ ਪਿਆ ਪਿਆ ਮੰਜੇ 'ਤੇ ਕਰੀ ਜਾਵੇ, ਕੋਈ ਆ ਕੇ ਚੱਕ ਕੇ ਮੇਰੇ ਮੂੰਹ ਦੇ ਵਿੱਚ ਪਾ ਦਿਓ, ਜਿਹੜਾ ਇੰਨੀ ਵੀ ਹਿੰਮਤ ਨਹੀਂ ਕਰ ਸਕਦਾ, ਅਤੇ ਦੱਸੋ ਫਿਰ ਵਾਹਿਗੁਰੂ ਪਰਮੇਸ਼ਰ ਵੀ ਉਹਦੇ ਉੱਤੇ ਕਿਵੇਂ ਕੋਈ ਬਖਸ਼ਿਸ਼ ਕਰ ਸਕਦਾ ਹੈ? ਕਿਉਂਕਿ ਇਹ ਹਿੰਮਤ ਕਾ ਹਮਾਇਤੀ ਹਰ ਹੈ। ਜਿਹੜਾ ਮਨੁੱਖ ਹਿੰਮਤ ਕਰਦਾ ਹੈ ਉਹਦਾ ਵਾਹਿਗੁਰੂ ਪਰਮੇਸ਼ਰ ਵੀ ਮਦਦਗਾਰ ਹੁੰਦਾ। ਅਤੇ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਤੂੰ ਆਲਸੀ ਨਹੀਂ ਹੋਣਾ, ਦਲਿਦਰੀ ਨਹੀਂ ਬਣਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਗੁਰਸਿੱਖ ਨੂੰ ਹਮੇਸ਼ਾ ਲਈ ਉਦਮਸ਼ੀਲ ਰਹਿਣਾ ਚਾਹੀਦਾ। ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਕਿਰਤ ਕਰਨ ਵਾਸਤੇ, ਵੰਡ ਕੇ ਛਕਣ ਵਾਸਤੇ, ਸਤਸੰਗਤ ਵਿੱਚ ਜਾਣ ਵਾਸਤੇ ਉੱਦਮ ਹੋਣਾ ਚਾਹੀਦਾ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਵੰਜ ਮੇਰੇ ਆਲਸਾ ਹਰ ਪਾਸ ਬੇਨਤੀ। ਵੀ ਸਾਡੀ ਵਾਹਿਗੁਰੂ ਦੇ ਪਾਸ ਬੇਨਤੀ ਹੈ, ਵੰਜ ਮੇਰੇ ਆਲਸਾ, ਐ ਮੇਰੇ ਆਲਸਾ, ਐ ਦਲਿੱਦਰਤਾ ਵਾਲੇ ਸੁਭਾਵ, ਤੂੰ ਚਲਿਆ ਜਾ, ਤੂੰ ਮੇਰਾ ਖਹਿੜਾ ਛੱਡ। ਕਿਉਂਕਿ ਇਹ ਜਿਹੜੀ ਆਲਸ ਹੈ ਨਾ, ਮਨੁੱਖ 'ਤੇ ਬਹੁਤ ਭਾਰੂ ਹੈ। ਹੁਣ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਕਈ ਵਾਰੀ ਜਾਗ ਵੀ ਆ ਜਾਂਦੀ, ਅੱਖ ਵੀ ਖੁੱਲ ਜਾਂਦੀ ਹੈ, ਅਤੇ ਅਸੀਂ ਘੜੀ ਦੇ ਟਾਈਮ ਵੱਲ ਦੇਖਦੇ ਹਾਂ ਅਤੇ ਜਦੋਂ ਵੇਖਦੇ ਹਾਂ ਵੀ ਹਾਲੇ ਵੀ ਇੰਨੇ ਕੁ ਵਜੇ, 4 ਵਜੇ ਨੇ, 4:30 ਹੋਏ ਨੇ, ਕਹਿੰਦੇ ਹਾਲੇ ਹੋਰ ਸੌਂ ਲਈਏ, ਹੋਰ ਲਾਹਾ ਲੈ ਲਈਏ। ਸੌਣ ਦਾ ਲਾਹਾ ਅਸੀਂ ਵੱਡਾ ਗਿਣਦੇ ਹਾਂ, ਅਤੇ ਜਿੱਦਣ ਕਿਤੇ ਛੁੱਟੀ ਹੋਵੇ ਤਾਂ ਫਿਰ ਤਾਂ ਦੁਪਹਿਰ ਤੱਕ ਨਹੀਂ ਸੁੱਤੇ ਪਏ ਉੱਠਦੇ। ਇਹ ਸਾਡੀ ਹਾਲਤ ਐਸੀ ਬਣੀ ਹੋਈ ਹੈ। ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਨੂੰ ਆਪਣਾ ਕੋਈ ਪ੍ਰੋਗਰਾਮ, ਕੋਈ ਰੂਟੀਨ, ਕੋਈ ਆਪਣਾ ਨਿਤ ਕਰਮ, ਨਿਤਨੇਮ ਬਣਾਉਣਾ ਚਾਹੀਦਾ, ਅਤੇ ਫਿਰ ਬਹੁਤ ਸਭ ਕੁਝ ਆਪਣੇ ਆਪ ਹੀ ਗੁਰੂ ਕਿਰਪਾ ਨਾਲ ਹੁੰਦਾ ਰਹਿੰਦਾ। ਹਜ਼ੂਰ ਕਹਿੰਦੇ ਨੇ ਵੰਜ ਮੇਰੇ ਆਲਸਾ ਹਰ ਪਾਸ ਬੇਨਤੀ, ਵੀ ਐ ਆਲਸਾ, ਐ ਮੇਰੇ ਆਲਸਾ, ਦਲਿੱਦਰਾ ਤੂੰ ਚਲਿਆ ਜਾ, ਹਰ ਪਾਸ ਬੇਨਤੀ। ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਵੀ ਇਸ ਆਲਸ ਤੋਂ ਸਾਡਾ ਖਹਿੜਾ ਛੁੱਟ ਜਾਵੇ। ਰਾਵੋ ਸਹੋ ਆਪਣੜਾ ਪ੍ਰਭ ਸੰਗ ਸੋਹੰਤੀ। ਕਿਉਂ? ਜਿਹੜਾ ਆਦਮੀ ਸੁੱਤਾ ਪਿਆ ਹੋਵੇ ਉਹ ਕਿਸੇ ਤਰ੍ਹਾਂ ਵੀ ਦੁਨੀਆਂ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਤੀ ਸਤੀ ਰੂਪਕ ਵਿੱਚ ਇਹ ਪਵਿੱਤਰ ਸ਼ੰਤ ਉਚਾਰਨ ਕੀਤਾ ਹੈ। ਜਿਹੜੀ ਇਸਤਰੀ ਸੌਂ ਜਾਵੇ ਅਤੇ ਪਤੀ ਉਸਦਾ ਕੋਲ ਜਾਗਦਾ ਹੋਵੇ, ਅਤੇ ਫਿਰ ਉਹ ਦੱਸੋ ਰਾਵੋ ਸਹੋ ਆਪਣਾ ਪ੍ਰਭ ਸੰਗ ਸੁਹੰਤੀ, ਉਹ ਕਿਵੇਂ ਸੁੱਤੀ ਹੋਈ ਇਸਤਰੀ ਕਿਵੇਂ ਆਪਣੇ ਪਤੀ ਦੀ ਖੁਸ਼ੀ ਲੈ ਸਕਦੀ ਹੈ? ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਮਨੁੱਖ ਆਲਸੀ ਹੁੰਦੇ ਨੇ ਅਤੇ ਉਹ ਕਿਸੇ ਤਰ੍ਹਾਂ ਵੀ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ, ਉਹਦੇ ਸਿਮਰਨ ਦਾ, ਉਹਦੀ ਭਗਤੀ ਦਾ ਆਨੰਦ ਨਹੀਂ ਲੈ ਸਕਦੇ। ਰਾਵੋ ਸਹੋ ਆਪਣੜਾ, ਅਸੀਂ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕੀਏ ਤਾਂ ਹੀ ਮਾਣ ਸਕਾਂਗੇ, ਜੇ ਆਲਸ ਨੂੰ ਛੱਡਾਂਗੇ, ਨੀਂਦ ਦਾ ਮੋਹ ਛੱਡਾਂਗੇ, ਤਾਂ ਹੀ ਉਸ ਪਤੀ ਪਰਮੇਸ਼ਰ ਦਾ ਆਨੰਦ ਮਾਣ ਸਕਦੇ ਹਾਂ। ਪ੍ਰਭ ਸੰਗ ਸੁਹੰਤੀ, ਹਜ਼ੂਰ ਕਹਿੰਦੇ ਨੇ ਵੀ ਜਿਹੜੀ ਇਹ ਜੀਵ ਰੂਪ ਇਸਤਰੀ ਹੈ ਉਹ ਪਤੀ ਪਰਮੇਸ਼ਰ ਦੇ ਨਾਲ ਹੀ ਸੋਹਣੀ ਲੱਗਦੀ ਹੈ। ਕੋਈ ਵੀ ਇਸਤਰੀ ਆਪਣੇ ਪਤੀ ਨਾਲ ਹੀ ਸਮਾਜ ਦੇ ਵਿੱਚ ਸੋਹਣੀ ਲੱਗਦੀ ਹੈ, ਜੇ ਪਤੀ ਨਾਲ ਨਾ ਹੋਵੇ ਤਾਂ ਫਿਰ ਸਾਰੇ ਹੀ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ। ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਗੇ ਸੁਹੰਤੀ ਕੰਤ ਸੁਆਮੀ, ਜਿਹੜੀ ਜੀਵ ਰੂਪ ਪਿਸ਼ਤਰੀ ਹੈ ਉਹ ਪਤੀ ਪਰਮੇਸ਼ਰ ਦੇ ਨਾਲ ਹੀ ਸੋਭਾ ਪ੍ਰਾਪਤ ਕਰਦੀ ਹੈ ਅਤੇ ਸੋਹਣੀ ਲੱਗਦੀ ਹੈ, ਦਿਨ ਸ਼੍ਰੇਣੀ ਰਾਵੀ ਹੈ, ਇਸੇ ਲਈ ਦਿਨ ਰਾਤ ਆਪਣੇ ਪਤੀ ਦੇ ਕੋਲੇ ਰਹਿ ਕੇ ਉਹਦੀ ਸੇਵਾ ਕਰਕੇ ਅਤੇ ਆਲਸ ਨੂੰ ਤਿਆਗ ਕੇ ਹਮੇਸ਼ਾ ਲਈ ਉਹਦੇ ਆਨੰਦ ਨੂੰ ਮੰਨਣਾ ਚਾਹੀਦਾ ਹੈ, ਉਹਦੀ ਭਗਤੀ ਸਿਮਰਨ ਦਾ ਰਸ ਮੰਨਣਾ ਚਾਹੀਦਾ ਹੈ। ਸਾਸ ਸਾਸ ਚਿਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਈਐ। ਲਓ ਹਜ਼ੂਰ ਕਹਿੰਦੇ ਨੇ ਮੈਂ ਤੇ ਸਵਾਸ ਸਵਾਸ ਨਾਲ ਵਾਹਿਗੁਰੂ ਨੂੰ ਚੇਤੇ ਕਰਕੇ ਜੀ ਰਹੀ ਹਾਂ ਤੇ ਪ੍ਰਭ ਪੇਖ ਹਰ ਗੁਣ ਗਾਵੀਐ ਤੇ ਵਾਹਿਗੁਰੂ ਨੂੰ ਆਪਣੀ ਅੱਖਾਂ ਦੇ ਨਾਲ ਵੇਖ ਕੇ ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਹੀ ਹਾਂ, ਕਿਉਂਕਿ ਇਸਤਰੀ ਰੂਪਕ ਅਲੰਕਾਰ ਵਿੱਚ ਹੀ ਉਪਦੇਸ਼ ਹੈ। ਜਿਹੜੀ ਹਰ ਜੀਵ ਇੱਕ ਇਸਤਰੀ ਹੈ, ਜਿਤਨੇ ਵੀ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ ਸਭ ਰੱਬ ਦੀਆਂ ਇਹ ਸਖੀਆਂ ਨੇ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਆਲਸ ਛੱਡ ਕੇ ਅਤੇ ਮੈਂ ਤੇ ਸਵਾਸ ਸਵਾਸ ਨਾਲ ਵਾਹਿਗੁਰੂ ਨੂੰ ਚੇਤੇ ਕਰਕੇ ਜੀ ਰਹੀ ਹਾਂ ਅਤੇ ਵਾਹਿਗੁਰੂ ਨੂੰ ਵੇਖ ਵੇਖ ਕੇ ਉਹਦੇ ਗੁਣਾਂ ਨੂੰ ਗਾ ਰਹੀ ਹਾਂ। ਬਿਰਹ ਲਜਾਇਆ ਦਰਸ ਪਾਇਆ ਅਮਰਿਓ ਦ੍ਰਿਸ਼ਟ ਸਿੰਚਾਂਤੀ। ਲਓ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕੀਤਾ, ਅਮਿਓ ਦ੍ਰਿਸ਼ਟ ਸਿੰਚਾਂਤੀ, ਉਸ ਵਾਹਿਗੁਰੂ ਪਰਮੇਸ਼ਰ ਨੇ ਅਮਰਤਮਈ ਦ੍ਰਿਸ਼ਟੀ ਮੇਰੇ ਵੱਲ ਸਿੰਜਣਾ ਕੀਤੀ, ਭਾਵ ਉਸ ਵਾਹਿਗੁਰੂ ਨੇ ਮੇਰੇ ਵੱਲ ਪਿਆਰ ਦੀ ਅਤੇ ਬੜੀ ਸਨੇਹ ਦੀ ਨਿਗਾਹ ਨਾਲ ਤੱਕ ਕੇ ਅੰਮ੍ਰਿਤ ਛਿੜਕ ਦਿੱਤਾ। ਬਸ ਫੇਰ ਕੀ ਸੀ, ਬਿਰਹ ਲਜਾਇਆ, ਜਿਹੜਾ ਵਿਛੋੜਾ ਸੀ ਉਹ ਉੱਥੇ ਸ਼ਰਮਿੰਦਾ ਹੋ ਗਿਆ। ਜਦੋਂ ਵਾਹਿਗੁਰੂ ਦੇ ਦਰਸ਼ਨ ਹੋ ਗਏ, ਉਸਨੇ ਅੰਮ੍ਰਿਤ ਦ੍ਰਿਸ਼ਟੀ ਨਾਲ ਸਾਡੇ ਤੇ ਮਿਹਰ ਦੀ ਵਰਖਾ ਕੀਤੀ ਤੇ ਉਸੇ ਵੇਲੇ ਵਿਛੋੜਾ ਸ਼ਰਮਸਾਰ ਹੋ ਗਿਆ। ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ ਜਿਸ ਖੋਜੰਤੀ। ਬੇਨਤੀ ਪੂਰਵਕ ਸਤਿਗੁਰੂ ਕਹਿੰਦੇ ਨੇ ਗੁਰਮੁਖੋ ਸਾਡੀ ਤੇ ਇੱਛਾ ਪੂਰੀ ਹੋ ਗਈ, ਜਿਸ ਵਾਹਿਗੁਰੂ ਨੂੰ ਖੋਜਦੇ ਫਿਰਦੇ ਸਾਂ ਤੇ ਉਹ ਵਾਹਿਗੁਰੂ ਪਰਮੇਸ਼ਰ ਜੀ ਸਾਨੂੰ ਮਿਲ ਗਏ। ਨਸ ਵੰਜਹੋ ਕਿਲ ਵਿਖਹੋ ਕਰਤਾ ਕਰ ਆਇਆ। ਲੋ ਪਹਿਲਾਂ ਆਲਸ ਨੂੰ ਕਿਹਾ ਸੀ ਵੰਜ ਮੇਰੇ ਆਲਸਾ, ਵੀ ਐ ਦਿਲਦਰਾ ਤੂੰ ਚਲੇ ਆ ਜਾ, ਐ ਨੀ ਤੂੰ ਹੁਣ ਚਲੀ ਜਾ। ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਹੁਣ ਪਾਪਾਂ ਨੂੰ ਕਹਿੰਦੇ ਨੇ। ਨਸ ਵੰਜੋ ਕਿਲ ਵਿਖੋ, ਕਿਲ ਵਿਖ ਪਾਪਾਂ ਨੂੰ ਕਹਿੰਦੇ ਨੇ, ਐ ਮੇਰੇ ਪਾਪੋ ਤੁਸੀਂ ਵੀ ਨਸ ਜਾਓ, ਐ ਪਾਪੋ ਤੁਸੀਂ ਵੀ ਭੱਜ ਜਾਓ। ਕਿਉਂ ਕਰਤਾ ਕਰ ਆਇਆ, ਉਹ ਕਰਤਾ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਜੋ ਇਸ ਘਰ ਦਾ ਮਾਲਕ ਸੀ ਉਹ ਹੁਣ ਆ ਗਿਆ ਹੈ। ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਲਓ ਜਦੋਂ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਪ੍ਰਗਟ ਹੋਇਆ, ਦੂਤੈ ਦਹਿਨ ਭਇਆ, ਜਿਹੜੇ ਦੂਤ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ, ਇਹਨਾਂ ਨੂੰ ਦੂਤ ਆਖਿਆ ਹੈ, ਦਹਿਨ ਭਇਆ, ਇਹਨਾਂ ਦਾ ਸੰਸਕਾਰ ਹੋ ਗਿਆ, ਇਹ ਤਾਂ ਉੱਥੇ ਹੀ ਸੜ ਗਏ, ਇਹਨਾਂ ਦੀ ਹੋਂਦ ਖਤਮ ਹੋ ਗਈ। ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ ਕਬੀਰ ਭਗਤ ਜੀ ਦੀ ਬਾਣੀ ਵਿੱਚ ਆਏ, ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੀਂ ਪਰਮ ਪਾਦੂਰੇ। ਜਦੋਂ ਮਨੁੱਖੇ ਪੰਜ ਕਾਮ ਆਦਿਕਾਂ ਤੇ ਫਤਿਹ ਪ੍ਰਾਪਤ ਕਰ ਲੈਂਦਾ ਹੈ ਫਿਰ ਰੱਬ ਦੂਰ ਨਹੀਂ ਰਹਿ ਜਾਂਦਾ। ਦੂਤਾ ਦਹਿਨ ਪਿਆ ਗੋਬਿੰਦ ਪ੍ਰਗਟਾਇਆ, ਜਦੋਂ ਵਾਹਿਗੁਰੂ ਪ੍ਰਗਟ ਹੋਇਆ ਇਹ ਜਿਹੜੇ ਕਾਮ ਆਦਿਕ ਦੂਤ ਸਨ ਇਹਨਾਂ ਦਾ ਉੱਥੇ ਸੰਸਕਾਰ ਹੋ ਗਿਆ, ਇਹ ਸਾਰੇ ਸੜ ਕੇ ਸੁਆਹ ਹੋ ਗਏ। ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ। ਹਜ਼ੂਰ ਕਹਿੰਦੇ ਨੇ ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਉਹ ਗੋਬਿੰਦ ਗੋਪਾਲ ਪ੍ਰਿਥਵੀ ਦੇ ਪਾਲਕ, ਗੋਬਿੰਦ ਗੋਇੰਦਰੀਆਂ ਦੇ ਬਿੰਦ ਰਖਵਾਲੇ ਤੇ ਲਾਲਨ ਪਿਆਰੇ ਪ੍ਰਭੂ ਜੀ ਪ੍ਰਗਟ ਹੋ ਗਏ, ਸਾਧ ਸੰਗ ਵਖਾਣਿਆ, ਤੇ ਹੁਣ ਅਸਾਂ ਸਾਧ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਉਚਾਰਨ ਕੀਤਾ ਹੈ। ਆਚਰਜ ਡੀਠਾ ਅਮਿਓ ਬੂਠਾ ਗੁਰਪ੍ਰਸਾਦੀ ਜਾਣਿਆ। ਫਿਰ ਮਹਾਰਾਜ ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ, ਤਾਂ ਹਜ਼ੂਰ ਕਹਿੰਦੇ ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਨਾਲ। ਆਚਰਜ ਡੀਠਾ ਅਮਿਓ ਬੂਠਾ ਗੁਰਪ੍ਰਸਾਦੀ ਜਾਣਿਆ, ਗੁਰੂ ਦੀ ਕਿਰਪਾ ਦੇ ਨਾਲ ਅਮਿਓ ਬੂਠਾ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਸ ਗਿਆ। ਜਦੋਂ ਨਾਮ ਅੰਮ੍ਰਿਤ ਵਸ ਗਿਆ ਆਚਰਜ ਡੀਠਾ, ਤੇ ਅਸੀਂ ਉਸ ਆਚਰਜ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੀ ਦੇਖ ਲਿਆ। ਗੁਰੂ ਦੀ ਕਿਰਪਾ ਨਾਲ ਜਦੋਂ ਹਿਰਦੇ ਵਿੱਚ ਨਾਮ ਅੰਮ੍ਰਿਤ ਵਸ ਜਾਂਦਾ ਹੈ, ਹਿਰਦਾ ਐਨ ਸ਼ਾਂਤ ਤੇ ਨਿਰਮਲ ਹੋ ਜਾਂਦਾ ਹੈ, ਫਿਰ ਉਹ ਸ਼ਾਂਤ ਤੇ ਨਿਰਮਲ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸਮਾਧ ਰੂਪ ਦੇ ਦਰਸ਼ਨ ਹੁੰਦੇ ਨੇ। ਇਉਂ ਮੈਂ ਗੁਰੂ ਦੀ ਕਿਰਪਾ ਨਾਲ ਉਸ ਨੂੰ ਜਾਣ ਲਿਆ ਹੈ। ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ। ਲੋ ਹਜ਼ੂਰ ਕਹਿੰਦੇ ਨੇ ਮਨ ਸ਼ਾਂਤ ਆਈ, ਹੁਣ ਸਾਡੇ ਮਨ ਵਿੱਚ ਸ਼ਾਂਤੀ ਆ ਗਈ ਹੈ। ਵਜੀ ਵਧਾਈ ਤੇ ਵਧਾਈ ਖੁਸ਼ੀ ਪ੍ਰਗਟ ਹੋ ਗਈ ਹੈ। ਨਹਿ ਅੰਤ ਜਾਈ ਪਾਇਆ ਕਿਉਂਕਿ ਵਾਹਿਗੁਰੂ ਪਰਮੇਸ਼ਰ ਜੋ ਮਿਲ ਗਿਆ, ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ। ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ। ਬੇਨਤੀ ਪੂਰਵਕ ਸਤਿਗੁਰੂ ਕਹਿੰਦੇ ਨੇ ਵੀ ਹੁਣ ਇਹ ਸੁਖ ਸਹਿਜ, ਸੁਖ ਸ਼ਾਂਤੀ ਦਾ ਮਿਲਾਪ, ਭਾਵ ਜੋ ਪਤੀ ਸਤੀ ਦਾ ਮਿਲਾਪ ਹੈ, ਬੜੀ ਸੁਖ ਸ਼ਾਂਤੀ ਦਾ ਮਿਲਾਪ ਪ੍ਰਭੂ ਆਪ ਬਣਾਇਆ, ਉਸ ਪਤੀ ਪਰਮੇਸ਼ਰ ਨੇ ਆਪ ਹੀ ਬਣਾਇਆ, ਭਾਵ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਸਾਨੂੰ ਮਿਲਿਆ। ਹਰ ਜੀਵ ਨੂੰ ਉਸੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਿਆ। ਇਹ ਜਿਹੜਾ ਸੁਖ ਸ਼ਾਂਤੀ ਦਾ ਮਿਲਾਪ ਹੈ, ਵਾਹਿਗੁਰੂ ਨੇ ਆਪ ਹੀ ਬਣਾਇਆ ਹੈ। ਨਰਕ ਨਾ ਡੀਠੜਿਆ ਸਿਮਰਤ ਨਾਰਾਇਣ। ਲੋ ਹਜ਼ੂਰ ਕਹਿੰਦੇ ਜਿਹੜੇ ਮਨੁੱਖ ਨਾਰਾਇਣ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਹੁਣ ਇਹ ਸਿਮਰਨ ਦਾ ਮਹੱਤਵ ਹੈ, ਨਰਕ ਨਾ ਡੀਠੜਿਆ, ਉਹ ਕਦੇ ਨਰਕਾਂ ਨੂੰ ਨਹੀਂ ਦੇਖਦੇ ਜਿਹੜੇ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਔਰ ਉਹ ਨਰਕਾਂ ਨੂੰ ਨਹੀਂ ਦੇਖਦੇ, ਉਹਨਾਂ ਦਾ ਰਸਤਾ ਵੱਖਰਾ ਹੁੰਦਾ ਹੈ। ਜੈ ਜੈ ਧਰਮ ਕਰੇ ਦੂਤ ਪਏ ਪਲਾਇਣ। ਜਦੋਂ ਨਾਮ ਦੇ ਰੰਗ ਵਿੱਚ ਰਤੇ ਹੋਏ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ, ਜੈ ਜੈ ਧਰਮ ਕਰੇ, ਜਿਹੜਾ ਧਰਮ ਰਾਜ ਹੈ ਇਹ ਦਰਗਾਹ ਦਾ ਦਰੋਗਾ ਹੈ, ਇਹ ਵੀ ਜੈ ਜੈਕਾਰ ਕਰਦਾ ਹੈ। ਦੂਤ ਪਏ ਪਲਾਇਣ, ਜਿਹੜੇ ਜਮਦੂਤ ਹਨ ਉਹ ਡਰਦੇ ਮਾਰੇ ਦੌੜ ਜਾਂਦੇ ਨੇ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ, ਵਾਹਿਗੁਰੂ ਦਾ ਨਾਮ ਸੁਣ ਕੇ ਜਮਦੂਤ ਉੱਥੋਂ ਦੌੜ ਜਾਂਦੇ ਹਨ। ਧਰਮ ਤੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਮਾਈ ਪਾਈ ਸਾਧ ਸੰਗਤ ਵਿੱਚ ਬੈਠ ਕੇ ਹਰ ਭਜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਧਰਮ ਤੀਰਜ ਸਹਿਜ ਸੁਖੀਏ, ਉਹ ਧਰਮ ਤੇ ਤੀਰਜ ਤੇ ਸਹਿਜ ਸ਼ਾਂਤੀ ਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਆਤਮਕ ਸੁਖ ਦੇ ਧਾਰਨੀ ਬਣ ਜਾਂਦੇ ਹਨ। ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ। ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਸਭ ਦੁਨੀਆਂ ਦੀ ਮੋਹ ਮਮਤਾ ਛੱਡ ਦਿੰਦੇ ਨੇ, ਇਸੇ ਲਈ ਅਕਾਲ ਪੁਰਖ ਵਾਹਿਗੁਰੂ ਨੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ, ਜਿਨ੍ਹਾਂ ਨੇ ਸਾਰੀ ਮੋਹ ਮਮਤਾ ਛੱਡ ਦਿੱਤੀ ਤੇ ਫਿਰ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪ ਰੱਖ ਲਿਆ ਹੈ। ਗਹਿ ਕੰਠ ਲਾਏ ਗੁਰ ਮਿਲਾਏ ਗੋਬਿੰਦ ਜਪਤ ਗਾਇਣ। ਲੋ ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਗਹਿ ਪਕੜ ਕੇ ਉਹਨਾਂ ਨੂੰ ਆਪਣੇ ਕੰਠ ਦੇ ਨਾਲ ਲਾ ਲਿਆ, ਗੁਰ ਮਿਲਾਏ ਤੇ ਗੁਰੂ ਨੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਇਆ। ਗੋਬਿੰਦ ਜਪਤ ਅਗਾਇਣ ਤੇ ਹੁਣ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਉਹ ਮਨ ਕਰਕੇ ਵੀ ਤਨ ਕਰਕੇ ਵੀ ਬਾਣੀ ਕਰਕੇ ਵੀ ਤ੍ਰਿਪਤ ਹੋ ਗਏ ਹਨ। ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਇਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਪੂਰਵਕ ਆਖਦੇ ਹਨ ਵੀ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਸਗਲ ਆਸ ਪੁਜਾਇਣ, ਉਹਨਾਂ ਦੀਆਂ ਸਾਰੀਆਂ ਹੀ ਆਸਾਂ ਸਾਰੀਆਂ ਇੱਛਾ ਪੁਜਾਇਣ ਪੂਰੀਆਂ ਹੋ ਜਾਂਦੀਆਂ ਹਨ। ਨਿਧ ਸਿਧ ਚਰਨ ਗਹੇ ਤਾਂ ਕਿਹਾ ਕਾੜਾ। ਲੋ ਹਜ਼ੂਰ ਕਹਿੰਦੇ ਨੇ ਨੌ ਨਿਧੀਆਂ ਨੇ, 18 ਸਿੱਧੀਆਂ ਨੇ, ਉਹਨਾਂ ਮਹਾਂਪੁਰਖਾਂ ਦੇ ਆ ਕੇ ਚਰਨ ਫੜ ਲਏ, ਕਿੱਡੀ ਵੱਡੀ ਗੱਲ ਹੈ। ਨੌ ਨਿਧੀਆਂ 18 ਸਿੱਧੀਆਂ ਨੇ, ਉਹਨਾਂ ਮਹਾਂਪੁਰਖਾਂ ਦੇ ਆ ਕੇ ਚਰਨ ਫੜ ਲਏ। ਰਿਧ ਸਿੱਧ ਨਾਵੈ ਕੀ ਦਾਸੀ ਤਾਂ ਕਿਹਾ ਕਾੜਾ, ਫਿਰ ਕਿਸੇ ਤਰ੍ਹਾਂ ਦਾ ਕਾੜਾ ਚੋਰਾ ਕੀ ਹੋਣਾ ਸੀ। ਸਭ ਕੁਛ ਵਸ ਜਿਸੈ ਸੋ ਪ੍ਰਭੂ ਅਸਾੜਾ। ਲੋ ਹਜ਼ੂਰ ਕਹਿੰਦੇ ਨੇ ਬਈ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਵਿੱਚ ਸਭ ਕੁਝ ਹੈ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰੀਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਜਿਸ ਵਾਹਿਗੁਰੂ ਦੇ ਵਸ ਵਿੱਚ ਸਭ ਕੁਛ ਹੈ ਸੋ ਪ੍ਰਭੂ ਅਸਾੜਾ, ਉਹ ਅਕਾਲ ਪੁਰਖ ਵਾਹਿਗੁਰੂ ਅਸਾੜਾ ਦਾ ਅਰਥ ਵੀ ਉਹ ਅਸਾਡਾ ਬਣ ਗਿਆ। ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਬਣ ਗਿਆ ਤੇ ਭਾਈ ਫਿਰ ਦੱਸੋ ਕਿਸ ਗੱਲ ਦਾ ਕੋਈ ਘਾਟਾ ਰਹਿਣਾ ਸੀ। ਗਹਿ ਪੂਜਾ ਲੀਨੇ ਨਾਮ ਦੀਨੇ ਕਰਤਾਰ ਮਸਤਕ ਰੱਖਿਆ। ਗਹਿ ਪੂਜਾ ਲੀਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਪੂਜਾ ਬਾਂਹ ਪਕੜ ਕੇ ਉਹ ਬਾਹਰਲੀ ਬਾਂਹ ਨਹੀਂ, ਉਹ ਸਾਡੀ ਬਿਰਤੀ ਰੂਪੀ ਬਾਂਹ ਨੂੰ ਪਕੜ ਕੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ। ਨਾਮ ਦੀਨੇ ਤੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਕਰਤਾਰ ਮਸਤਕ ਰੱਖਿਆ ਤੇ ਫਿਰ ਸਾਡੇ ਮੱਥੇ ਤੇ ਹੱਥ ਰੱਖ ਕੇ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਹਰ ਪ੍ਰਕਾਰ ਰੱਖਿਆ ਕੀਤੀ। ਸੰਸਾਰ ਸਾਗਰ ਨਹਿ ਵਿਆਪੈ ਅਮਿਓ ਹਰ ਰਸ ਚਾਖਿਆ। ਲੋ ਹਜ਼ੂਰ ਕਹਿੰਦੇ ਨੇ ਹੁਣ ਅਸਾਂ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਚਖਿਆ। ਸੰਸਾਰ ਸਾਗਰ ਨਹਿ ਵਿਆਪੈ, ਹੁਣ ਸੰਸਾਰ ਰੂਪੀ ਸਮੁੰਦਰ ਦਾ ਕੋਈ ਸੇਕ ਕੋਈ ਦੁੱਖ ਨਹੀਂ ਸਾਨੂੰ ਵਿਆਪ ਰਿਹਾ, ਕਿਉਂਕਿ ਅਸੀਂ ਨਾਮ ਅੰਮ੍ਰਿਤ ਨੂੰ ਚੱਖ ਲਿਆ ਹੈ। ਉਹਦੇ ਨਾਲ ਸੰਸਾਰ ਦੇ ਸਾਰੇ ਦੁੱਖ ਸੰਤਾਪ ਨਾਸ਼ ਹੋ ਗਏ ਹਨ। ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਣਜੀਤ ਵੱਡਾ ਅਖਾੜਾ। ਇਹ ਜੰਗ ਦਾ ਬਹੁਤ ਵੱਡਾ ਅਖਾੜਾ ਸੀ, ਭਾਵੇਂ ਜ਼ਿੰਦਗੀ ਇੱਕ ਸੰਘਰਸ਼ ਹੈ, ਇਹਦੇ ਵਿੱਚ ਸਾਡੇ ਅੰਦਰ ਜਿਹੜੇ ਦੈਵੀ ਗੁਣ ਨੇ ਅਤੇ ਔਗਣ ਨੇ, ਇਹਨਾਂ ਦਾ ਸੰਘਰਸ਼, ਇਹਨਾਂ ਦਾ ਜੰਗ ਯੁੱਧ ਚੱਲਦਾ ਰਹਿੰਦਾ। ਕਦੇ ਸਾਡੇ ਮਨ ਦੇ ਵਿੱਚ ਔਗਣ ਹਾਵੀ ਹੋ ਜਾਂਦੇ ਨੇ, ਕਦੇ ਗੁਣ ਵੀ ਹਾਵੀ ਹੋ ਜਾਂਦੇ ਨੇ, ਪਰ ਵਧੇਰੇ ਔਗਣਾਂ ਦੀ ਹੀ ਸਾਡੇ ਅੰਦਰ ਭਰਮਾਰ ਰਹਿੰਦੀ ਹੈ। ਮਾੜੇ ਫੁਰਨੇ ਬਹੁਤੇ ਉੱਠਦੇ ਨੇ, ਚੰਗੇ ਘੱਟ ਪੈਦਾ ਹੁੰਦੇ ਨੇ। ਹਜ਼ੂਰ ਕਹਿੰਦੇ ਬਹੁਤ ਵੱਡਾ ਇਹ ਜੰਗ ਦਾ ਅਖਾੜਾ ਸੀ, ਪਰ ਸਾਧ ਸੰਗਤ ਦੇ ਨਾਲ ਤੇ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਅਸੀਂ ਇਸ ਜੰਗ ਨੂੰ ਜਿੱਤ ਲਿਆ, ਇਸ ਅਖਾੜੇ ਵਿੱਚ ਫਤਿਹ ਪ੍ਰਾਪਤ ਕਰ ਲਈ ਹੈ। ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮ ਨਾ ਉਹ ਪਾੜਾ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਹੁਣ ਅਸੀਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ। ਬਹੁੜ ਜਮ ਨਾ ਉਪਾੜਾ, ਹੁਣ ਸਾਨੂੰ ਮੁੜ ਕੇ ਜਮਾ ਨੇ ਨਹੀਂ ਉਪਾੜਨਾ। ਉਪਾੜਾ ਪੰਜਾਬੀ ਦਾ ਲਫ਼ਜ਼ ਹੀ ਹੈ, ਉਪਾੜਾ ਹੁੰਦਾ ਵੀ ਪੱਟਣਾ, ਕਿਸੇ ਨੂੰ ਜੜੋਂ ਉਖੇੜ ਦੇਣਾ, ਜਿਵੇਂ ਕਹਿੰਦੇ ਵੀ ਇਹਨੂੰ ਤੇ ਜੜੋਂ ਪੱਟ ਦਿੱਤਾ। ਬਹੁੜ ਜਮ ਨਾ ਉਪਾੜਾ, ਇਸੇ ਤਰ੍ਹਾਂ ਜਮ ਵੀ ਸਾਡਾ ਸਭ ਕੁਛ ਹੀ ਜੜੋਂ ਪੁੱਟ ਦਿੰਦਾ ਨਾ, ਜਦੋਂ ਜਮ ਆਉਂਦਾ ਸਭ ਕੁਝ ਹੀ ਸਾਡਾ ਤਬਾਹ ਕਰਕੇ ਰੱਖ ਦਿੰਦਾ। ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਦੀ ਸ਼ਰਨ ਲੈ ਲਈ ਬਹੁੜ ਜਮ ਨਾ ਉਪਾੜਾ, ਫਿਰ ਜਮ ਨੇ ਆ ਕੇ ਸਾਨੂੰ ਉਜਾੜਿਆ ਨਹੀਂ। ਉਪਾੜਾ ਦਾ ਅਰਥ ਵੀ ਜੜੋਂ ਪੁੱਟ ਦੇਣਾ, ਸਾਨੂੰ ਉਜਾੜਿਆ ਨਹੀਂ, ਸਾਨੂੰ ਪੱਟਿਆ ਨਹੀਂ, ਕੋਈ ਸਾਡਾ ਨੁਕਸਾਨ ਨਹੀਂ ਕੀਤਾ। ਜਦੋਂ ਵਾਹਿਗੁਰੂ ਦੀ ਸ਼ਰਨ ਲੈ ਲਈ ਤੇ ਫਿਰ ਸਗਾਂ ਜਮਦੂਤ ਵੀ ਔਰ ਉਹ ਨੇੜੇ ਨਹੀਂ ਆ ਸਕਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ। ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮ ਨਾ ਉਪਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।